SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਬਜ਼ੁਰਗਾਂ ਨਾਲ ਬਦਸਲੂਕੀ ਬਾਰੇ ਸ਼ਾਇਦ ਸਾਨੂੰ ਰੋਜ਼ ਪਤਾ ਨਾ ਚੱਲੇ ਪਰ ਸਰਕਾਰ ਦਾ ਇਹ ਮੰਨਣਾ ਹੈ ਕਿ ਤਕਰੀਬਨ 10% ਬਜ਼ੁਰਗ ਹਰ ਸਾਲ ਦੁਰਵਿਹਾਰ ਦਾ ਸ਼ਿਕਾਰ ਹੁੰਦੇ ਹਨ ਅਕਸਰ ਬਜ਼ੁਰਗ ਪ੍ਰਵਾਸੀਆਂ ਲਈ ਇਹ ਹੋਰ ਵੀ ਵਿਪਤਾ ਦੀ ਗੱਲ ਹੈ ਕਿਉਂਕਿ ਉਹ ਅਜਿਹੇ ਦੁਰਵਿਹਾਰ ਨੂੰ ਰਿਪੋਰਟ ਕਰਨ ਵਿੱਚ ਵਧੇਰੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਪਰ ਉਹਨਾਂ ਦੀ ਮਦਦ ਕਰਨ ਲਈ ਕਈ ਤਰੀਕੇ ਹਨ ਜਦ ਅਸੀਂ ਪਹਿਲੀ ਵਾਰ ਐਲਡਰ ਅਬਿਊਜ਼ ਜਾਂ ਬਜ਼ੁਰਗਾਂ ਨਾਲ ਧੱਕਾ ਹੋਣ ਦੀ ਗੱਲ ਸੁਣਦੇ ਹਾਂ ਤਾਂ ਸਭ ਤੋਂ ਪਹਿਲਾਂ ਸਰੀਰਕ ਹਾਨੀ ਦੀ ਸੋਚ ਮਨ ਵਿੱਚ ਆਉਂਦੀ ਹੈ ਪਰ ਇਹ ਅਬਿਊਜ਼ ਜਾਂ ਧੱਕਾ ਕਈ ਤਰ੍ਹਾਂ ਦੇ ਆਕਾਰ ਲੈ ਸਕਦਾ ਹੈ ਸਭ ਤੋਂ ਆਮ ਅਬਿਊਜ਼ ਜਾਂ ਧੱਕਾ ਹੈ ਵਿੱਤੀ ਇਹ ਬਜ਼ੁਰਗਾਂ ਤੋਂ ਪੈਸਾ ਚੋਰੀ ਕਰਨਾ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਵਸੀਅਤ ਬਦਲਣ ਲਈ ਮਜਬੂਰ ਕਰਨਾ ਹੋ ਸਕਦਾ ਹੈ ਜਾਂ ਬੈਂਕ ਦੇ ਦਸਤਾਵੇਜ਼ਾਂ ਉੱਤੇ ਉਹਨਾਂ ਦੇ ਜਾਲੀ ਦਸਤਖਤ ਕਰਨਾ ਇਸ ਵਿੱਚ ਮਾਨਸਿਕ ਭਾਵਨਾਤਮਕ ਅਤੇ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੈ ਮੋਟੇ ਤੌਰ ਤੇ ਐਲਡਰ ਅਬਿਊਜ਼ ਜਾਂ ਬਜ਼ੁਰਗਾਂ ਨਾਲ ਧੱਕਾ ਉਸ ਸਮੇਂ ਹੁੰਦਾ ਹੈ ਜਦ ਕੋਈ ਵਿਅਕਤੀ ਉਹਨਾਂ ਨੂੰ ਹਾਨੀ ਜਾਂ ਪਰੇਸ਼ਾਨੀ ਪਹੁੰਚਾਉਂਦਾ ਹੈ ਜਿਸ ਦਾ ਅਸਲ ਵਿੱਚ ਉਸ ਬਜ਼ੁਰਗ ਵਿਅਕਤੀ ਨਾਲ ਭਰੋਸੇ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਅਕਸਰ ਇਕੱਲਾਪਨ ਬਜ਼ੁਰਗ ਲੋਕਾਂ ਨੂੰ ਜ਼ਿਆਦਾ ਖਤਰੇ ਵਿੱਚ ਪਾ ਦਿੰਦਾ ਹੈ ਅਲੈਗਜ਼ੈਂਡਰ ਅਬ੍ਰਾਮੋਫ ਇੱਕ ਏਜ ਕੇਅਰ ਮੈਨੇਜਰ ਹੈ ਉਸਦਾ ਕਹਿਣਾ ਹੈ ਕਿ ਇੱਕ ਬਜ਼ੁਰਗ ਪ੍ਰਵਾਸੀ ਦੀ ਇਕੱਲਾਪਨ ਮਹਿਸੂਸ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ
It is a language barrier, it is a misunderstanding of or lack of knowledge of the service system because the service system in Russia where they've come from or from China or from Europe where they've come from is totally different to what it is here. It's isolation, it's lack of confidence in asking. We've always argued that social support is such an important part because it keeps people connected with not only their own community but information from outside of that community people talk
is kamzori karan buzurg log ajnabiyan ate apne parivar de lokan vallon hi nishana ban sakte han victoria di elder abuse prevention association da kehna hai ki 90% cases vich dhakka karan wala parivar da hi sadas hunda hai ਸਿਆਣੀ ਉਮਰ ਦੇ ਲੋਕਾਂ ਦੀ ਮਦਦ ਕਰਨ ਵਾਲੀ ਵੈਸਟਰਨ ਆਸਟ੍ਰੇਲੀਆ ਦੀ ਸੰਸਥਾ ਐਡਵੋਕੇਅਰ ਦੇ CEO ਗ੍ਰੈਗ ਮਾਹਨੀ ਦਾ ਕਹਿਣਾ ਹੈ ਕਿ ਦੁਰਵਿਹਾਰ ਕਰਨ ਵਾਲਾ ਅਕਸਰ ਪਰਿਵਾਰ ਦਾ ਹੀ ਵੱਡਾ ਹੋਇਆ ਬੱਚਾ ਹੁੰਦਾ ਹੈ
An abuser in the case of elder abuse can be anyone, but overwhelmingly the research, both from the experience at my organisation, Advocare, and through the research elsewhere, shows that sons and daughters, or stepsons and stepdaughters, are the most likely abusers of older people. There's also abuse by other relatives, such as grandsons, granddaughters, nephews, nieces, the spouse sometimes.
ਵਿਭਿੰਨ ਸੱਭਿਆਚਾਰਕ ਪਿਛੋਕੜ ਦੇ ਬਜ਼ੁਰਗਾਂ ਲਈ ਭਾਸ਼ਾ ਇੱਕ ਹੋਰ ਰੁਕਾਵਟ ਹੋ ਸਕਦੀ ਹੈ ਏਜ ਕੇਅਰ ਮੈਨੇਜਰ ਅਲੈਗਜ਼ੈਂਡਰ ਅਬ੍ਰਾਮੋਫ ਦਾ ਕਹਿਣਾ ਹੈ ਕਿ ਭਾਸ਼ਾ ਦੀ ਰੁਕਾਵਟ ਬਜ਼ੁਰਗ ਪ੍ਰਵਾਸੀਆਂ ਦਾ ਸਮਾਜਿਕ ਦਾਇਰਾ ਘਟਾ ਸਕਦੀ ਹੈ ਤੇ ਵਿੱਤੀ ਅਤੇ ਕਾਨੂੰਨੀ ਫੈਸਲੇ ਕਰਨ ਦੀ ਕਾਬਲੀਅਤ ਉੱਤੇ ਵੀ ਅਸਰ ਪਾ ਸਕਦੀ ਹੈ
You can imagine someone that doesn't have a big network of people and relies on one or two people. It's very easy for those people to get the old person to sign something that they didn't understand what they're signing or they're a big bother to the person. And even though the carer, in inverted commas, is supposed to be helping the person stay at home, what they're in fact doing is they're waiting for that person basically to die and providing very minimal support.
ਅਬਿਊਜ਼ ਜਾਂ ਬਦਸਲੂਕੀ ਬਾਰੇ ਰਿਪੋਰਟ ਕਰਨਾ ਉਸ ਸਮੇਂ ਵੀ ਮੁਸ਼ਕਿਲ ਹੋ ਸਕਦਾ ਹੈ ਜੇ ਪੀੜਿਤ ਅੰਗਰੇਜ਼ੀ ਜ਼ਿਆਦਾ ਨਾ ਬੋਲਦਾ ਹੋਵੇ ਐਡਵੋਕੇਅਰ ਦੇ ਗ੍ਰੈਗ ਮਹਿਨੀ ਨੇ ਸਮਝਾਇਆ ਕਿ ਇਸੇ ਕਾਰਨ ਉਨ੍ਹਾਂ ਵਰਗੀਆਂ ਸੰਸਥਾਵਾਂ ਸੁਤੰਤਰ ਤਰਜਮਾਨਾਂ ਦੀ ਸਹਾਇਤਾ ਲੈਂਦੀਆਂ ਹਨ
A real issue we sometimes encounter when we're dealing with a migrant who's got a elder abuse problem is we need to talk to them to find out the information. And quite often it's a relative who or someone who's very close to the family who wants to be the translator. And the problem with that is we can't be 100% sure that what's being translated to us is exactly the right information or whether the person who's doing the translation isn't perhaps being 100% accurate in the translation. So that always is a bit of a risk. So we always try to get an independent translator when we're talking to someone who can't speak English.
So ਸਿਆਣੀ ਉਮਰ ਦੇ ਲੋਕਾਂ ਦੀ ਮਦਦ ਕਰਨ ਲਈ ਅੰਗਰੇਜ਼ੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਸਾਧਨ ਉਪਲਬਧ ਹਨ। ਹਰ ਸੂਬੇ ਵਿੱਚ ਇੱਕ ਸੰਸਥਾ ਹੈ ਜੋ ਪਰੇਸ਼ਾਨ ਹੋਏ ਬਜ਼ੁਰਗਾਂ ਦੀ ਮਦਦ ਕਰਦੀ ਹੈ। ਐਡਵੋਕੇਅਰ ਦੇ ਗ੍ਰੈਗ ਮਾਹਨੀ ਨੇ ਸਲਾਹ ਦਿੱਤੀ ਹੈ ਕਿ ਉਹਨਾਂ ਦੀ ਹੈਲਪਲਾਈਨ ਤੇ ਕਾਲ ਕੀਤੀ ਜਾਵੇ।
Almost all states also have an elder abuse helpline, so people can call the elder abuse helpline in their own state or even another state, and they'll be able to get some good help through calling those numbers. But the most important thing, I think, is that you don't have to just take the abuse. It's not normal to be abused as you get older, and it's important that you do something about it.
ਜੇ ਤੁਸੀਂ ਕਾਲ ਨਹੀਂ ਕਰ ਸਕਦੇ ਤਾਂ ਕਈ ਹੋਰ ਲੋਕ ਹਨ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ, ਜਿਵੇਂ ਕਿ ਤੁਹਾਡਾ GP, ਧਾਰਮਿਕ ਆਗੂ ਜਾਂ ਕਰੀਬੀ ਦੋਸਤ। ਮੈਲਿਸਾ ਚੈਪਰਲਿਨ, ਨਿਊ ਸਾਊਥ ਵੇਲਜ਼ ਸੀਨੀਅਰ ਰਾਈਟ ਸਰਵਿਸ ਵਿਖੇ ਸੋਲੀਸਿਟਰ ਯਾਨੀ ਵਕੀਲ ਹੈ। ਉਹ ਚਾਹੁੰਦੀ ਹੈ ਕਿ ਬਜ਼ੁਰਗ ਲੋਕ ਆਪਣੇ ਹੱਕ ਚੰਗੀ ਤਰ੍ਹਾਂ ਸਮਝਣ ਅਤੇ ਆਪਣੇ ਫੈਸਲੇ ਖੁਦ ਕਰਨ।
It's important to be aware that as we age, we still have rights. We still have the right to make our own decisions and communicate those decisions. We get varying levels of capacity, but we're able to continue to make decisions that we understand the consequences of. And also it's important that older people be aware that there are services out there where they can get free legal advice and assistance and information so that they continue to exercise those rights and manage their affairs for as long
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਬਦਸਲੂਕੀ ਦਾ ਸ਼ਿਕਾਰ ਹੈ ਤਾਂ ਮਦਦ ਅਤੇ ਸਹਾਰੇ ਲਈ ਆਪਣੇ ਸੂਬੇ ਦੀ ਐਲਡਰ ਅਬਿਊਜ਼ ਹੈਲਪਲਾਈਨ ਤੇ ਕਾਲ ਕਰ ਸਕਦੇ ਹੋ। ਤੁਸੀਂ ਉਹਨਾਂ ਦਾ ਨੰਬਰ myagedcare.gov.au ਤੇ ਲੈ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।